ਵਾਹਿਗੁਰੂ ਸਾਹਿਬ ਜੀਓ ਮਾਝ ਮਹਿਲਾ ਤੀਜਾ ਗੁਰਮੁਖ ਮਿਲੈ ਮਿਲਾਏ ਆਪੇ ਕਾਲ ਨਾ ਜੋ ਹੈ ਦੁੱਖ ਨਾ ਸੰਤਾਪੇ ਗੁਰਮੁਖ ਮਿਲੈ ਮਿਲਾਏ ਆਪੇ ਕਾਲ ਨਾ ਜੋ ਹੈ ਦੁੱਖ ਨਾ ਸੰਤਾਪੇ ਹਾਂ ਮੈਂ ਮਾਰ ਬੰਧਨ ਸਭ ਤੋੜੈ ਗੁਰਮੁਖ ਸ਼ਬਦ ਸੁਹਾਵਣਿਆ ਹਉ ਵਾਰੀ ਜਿਉ ਵਾਰੀ ਹਰ ਹਰ ਨਾਮ ਸੁਹਾਵਣਿਆ ਗੁਰਮੁਖ ਗਾਵੈ ਗੁਰਮੁਖ ਨਾਚੈ ਹਰ ਸੇਤੀ ਚਿਤ ਲਾਵਣਿਆ ਰਹਾਉ ਗੁਰਮੁਖ ਗਾਵੈ ਗੁਰਮੁਖ ਨਾਚੈ ਹਰ ਸੇਤੀ ਚਿਤ ਲਾਵਣਿਆ ਰਹਾਉ ਗੁਰਮੁਖ ਮਿਲੈ ਮਿਲਾਏ ਆਪੇ ਕਾਲ ਨਾ ਜੋ ਹੈ ਦੁੱਖ ਨਾ ਸੰਤਾਪੇ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਨਮਾਨਯੋਗ ਸਤਿਗੁਰੂ ਮਹਾਰਾਜ ਦੀ ਸਾਜੀ ਨਵਾਜੀ ਹੋਈ ਗੁਰੂ ਖਾਲਸਾ ਸਤਸੰਗਤ ਜੀਓ ਸਤਿਗੁਰੂ ਨੇ ਅਪਾਰ ਬਖਸ਼ਿਸ਼ ਕੀਤੀ ਸਾਡੇ ਕਲਯੁਗੀ ਜੀਵਾਂ ਦੇ ਉਧਾਰ ਵਾਸਤੇ ਜਿੱਥੇ ਆ ਪਾਵਨ ਦਸ ਗੁਰੂ ਜਾਮੇ ਧਾਰਨ ਕੀਤੇ ਉੱਥੇ ਹਮੇਸ਼ਾ ਲਈ ਸੁਰਬਤ ਜੀਵਾਂ ਦੀ ਕਲਿਆਣ ਵਾਸਤੇ ਪਾਵਨ ਅੰਮ੍ਰਿਤ ਰੂਪ ਇਲਾਹੀ ਬਾਣੀ ਉਚਾਰਨ ਕੀਤੀ ਜਿਸ ਬਾਣੀ ਨੂੰ ਸਤਿਗੁਰੂ ਨੇ ਤੁਰਕੀ ਬਾਣੀ ਦਾ ਖਿਤਾਬ ਬਖਸ਼ਿਸ਼ ਕੀਤਾ ਹੈ। ਤੁਰਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜਾਂ ਕੋਈ ਵੀ ਹੋਰ ਦੂਸਰੇ ਤੀਸਰੇ ਸਤਿਗੁਰੂ ਸਾਹਿਬਾਨ ਆਪਣੀ ਰਸਨਾ ਤੋਂ ਪਵਿੱਤਰ ਬਾਣੀ ਉਚਾਰਨ ਕਰਦੇ ਤਾਂ ਕਦੇ ਵੀ ਇਸ ਗੱਲ ਦਾ ਦਾਅਵਾ ਨਹੀਂ ਸਨ ਕਰਦੇ ਕਿ ਇਹ ਬਾਣੀ ਸਾਡੀ ਹੈ, ਬਲਕਿ ਸਤਿਗੁਰੂ ਦਾ ਇਹੀ ਕਥਨ ਸੀ ਹਉ ਆਪਾਂ ਹੋਂ ਬੋਲ ਨਾ ਜਾਣਦਾ ਮੈਂ ਕਹਿਆ ਸਭ ਹੁਕਮਾਓ ਜੀਓ ਜੈਸੀ ਮੈਂ ਆਵੈ ਖਸਮ ਕੀ ਬਾਣੀ ਤੈਸੜਾ ਕਰੀ ਗਿਆਨ ਵੇ ਲਾਲੋ ਬੋਲਾਇਆ ਬੋਲੀ ਤੇਰਾ ਪ੍ਰਭ ਸਾਹਿਬ ਗੁਣੀ ਗਹੀਰਾ ਇਉਂ ਕਹਿ ਦਿਓ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਜਦੋਂ ਪਾਵਨ ਅੰਮ੍ਰਿਤ ਰੂਪ ਬਾਣੀ ਉਚਾਰਨ ਕਰਦੇ ਤਾਂ ਉਹਨਾਂ ਦੇ ਅੰਦਰ ਉਹ ਅਕਾਲ ਪੁਰਖ ਵਾਹਿਗੁਰੂ ਆਪ ਹੀ ਆ ਕੇ ਬੋਲਦਾ ਸੀ। ਇਸੇ ਲਈ ਤਾਂ ਸਤਿਗੁਰੂ ਇਹ ਗੱਲ ਕਹਿ ਰਹੇ ਸਨ, ਬੋਲਾਇਆ ਬੋਲੀ ਤੇਰਾ ਪ੍ਰਭ ਸਾਹਿਬ ਗੁਣੀ ਗਹੀਰਾ। ਜੇ ਇਹ ਕਹਿ ਦੇਈਏ ਇਹ ਜੋ ਸਤਿਗੁਰੂ ਦੀ ਬਾਣੀ ਹੈ ਇਹ ਇੱਕ ਇਲਾਹੀ ਪੈਗਾਮ ਹੈ, ਇਹ ਇੱਕ ਅਰਸ਼ੀ ਸੰਦੇਸ਼ ਹੈ, ਇਹ ਇੱਕ ਦੈਵੀ ਕਲਾਮ ਹੈ, ਇਹ ਬਾਣੀਆਂ ਸਿਰਬਾਣੀ ਹੈ, ਇਹ ਕੋਈ ਆਤਕਥਨੀ ਨਹੀਂ ਬਲਕਿ ਹਕੀਕਤ ਹੈ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਦੀ ਜਦੋਂ ਸੁਰਤ ਉਸ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਵਿੱਚ ਜੁੜਦੀ ਅਤੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਵੱਲੋਂ ਬਾਣੀ ਉਤਰਦੀ, ਉਸ ਵੇਲੇ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਭਾਈ ਮਰਦਾਨੇ ਨੂੰ ਇਹ ਗੱਲ ਆਖਦੇ, ਭਾਈ ਮਰਦਾਨਿਆ ਰਬਾਬ ਸ਼ੇੜ ਬਾਣੀ ਆਈ ਹੈ। ਭਾਈ ਮਰਦਾਨਾ ਰਬਾਬ ਵਜਾਉਣ ਲੱਗ ਜਾਂਦਾ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਪਵਿੱਤਰ ਬਾਣੀ ਉਚਾਰਨ ਕਰਨ ਲੱਗ ਜਾਂਦੇ। ਇਸ ਢੰਗ ਦੇ ਨਾਲ ਇਹ ਸਾਰੀ ਬਾਣੀ ਉਚਾਰਨ ਹੋਈ ਹੈ। ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਮਾਝ ਰਾਗ ਦੇ ਅੰਦਰ ਸਾਨੂੰ ਪਾਵਨ ਪਵਿੱਤਰ ਬਾਣੀ ਦੁਆਰਾ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ ਗੁਰਮੁਖਾਂ ਦੀ ਅਤੇ ਮਨਮੁਖਾਂ ਦੀ ਵਿਵੇਚਨਾ ਕੀਤੀ ਹੈ। ਰਹਾਉ ਦੀਆਂ ਪੰਕਤੀਆਂ ਅੰਦਰ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਹਉ ਵਾਰੀ ਜੀਉ ਵਾਰੀ ਹਰ ਹਰ ਨਾਮ ਸੁਹਾਵਣਿਆ, ਗੁਰਮੁਖ ਗਾਵੈ ਗੁਰਮੁਖ ਨਾਚੈ ਹਰ ਸੇਤੀ ਚਿਤ ਲਾਵਣਿਆ ਰਹਾਉ। ਇਹਨਾਂ ਸਿਧਾਂਤ ਰੂਪ ਪੰਕਤੀਆਂ ਅੰਦਰ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਹਉ ਵਾਰੀ ਜੀਉ ਵਾਰੀ, ਐ ਪਿਆਰੇ ਜੀਉ ਮੈਂ ਪਲਿਹਾਰ ਜਾਂਦਾ ਹਾਂ, ਮੈਂ ਸਦਕੇ ਜਾਂਦਾ ਹਾਂ, ਕਿਹਨਾਂ ਤੋਂ? ਹਰ ਹਰ ਨਾਮ ਸੁਹਾਵਣੇ ਆ, ਜਿਨ੍ਹਾਂ ਨੇ ਵਾਹਿਗੁਰੂ ਵਾਹਿਗੁਰੂ ਨਾਮ ਨੂੰ ਜਪਿਆ ਹੈ ਅਤੇ ਨਾਮ ਜਪ ਕੇ ਸੁਹਾਵਣੇ ਆ, ਆਪਣੇ ਜੀਵਨ ਨੂੰ ਸੁਹਾਵਣਾ ਬਣਾ ਲਿਆ, ਮੈਂ ਉਹਨਾਂ ਤੋਂ ਬਲਿਹਾਰ ਜਾਂਦਾ ਹਾਂ। ਗੁਰਮੁਖ ਗਾਵੈ ਗੁਰਮੁਖ ਨਾਚੈ ਹਰ ਸੇਤੀ ਚਿਤ ਲਾਵਣੇ ਆ, ਗੁਰਮੁਖ ਦੀ ਕੈਸੀ ਅਵਸਥਾ ਹੁੰਦੀ ਹੈ? ਗੁਰਮੁਖ ਪਿਆਰ ਦੇ ਵਿੱਚ ਆ ਕੇ ਗੁਰਬਾਣੀ ਨੂੰ ਗਾਉਂਦਾ ਹੈ, ਵਾਹਿਗੁਰੂ ਪਰਮੇਸ਼ਰ ਦੀ ਸਿਫਤ ਸਲਾਹ ਕਰਦਾ ਹੈ ਅਤੇ ਨਾਲ ਹੀ ਗੁਰਮੁਖ ਖੁਸ਼ੀ ਦੇ ਵਿੱਚ ਨੱਚਦਾ ਵੀ ਹੈ। ਇੱਕ ਗੱਲ ਯਾਦ ਰੱਖੋ, ਸਤਿਗੁਰੂ ਦੀ ਹਾਜ਼ੂਰੀ ਵਿੱਚ ਸਰੀਰ ਕਰਕੇ ਨੱਚਣਾ ਟੱਪਣਾ ਇਹ ਗੁਰਮਤ ਦੇ ਪ੍ਰਤੀਕੂਲ ਹੈ। ਜਿੱਥੇ ਨੱਚਣ ਦੀ ਗੱਲ ਆਉਂਦੀ ਹੈ ਉੱਥੇ ਮਹਾਂਪੁਰਖ ਇਸ ਦਾ ਅਰਥ ਇਹ ਕਰਦੇ ਸਨ, ਜਿੱਥੇ ਗੁਰਮੁਖ ਕੀਰਤਨ ਕਰਦਾ ਹੈ ਉੱਥੇ ਗੁਰਮੁਖ ਨਾਚੈ ਗੁਰਮੁਖ ਨਾਚੈ ਦਾ ਅਰਥ ਹੈ ਉਹ ਨਿਰਣਾ ਵੀ ਕਰਦਾ। ਨਿਰਣਾ ਕਰਨਾ ਹੀ ਨੱਚਣ ਦੀ ਕਿਰਿਆ ਹੈ ਗੁਰਮੁਖਾਂ ਦੀ। ਕੋਈ ਸ਼ਬਦ ਦਾ ਕੀਰਤਨ ਕਰਨਾ, ਫਿਰ ਉਸ ਗੁਰ ਸ਼ਬਦ ਦੀ ਵਿਚਾਰ ਕਰਨੀ, ਇਹ ਗੁਰਮੁਖਾਂ ਦਾ ਨੱਚਣਾ ਹੈ। ਹਰ ਸੇਤੀ ਚਿਤ ਲਾਵਣੇ ਆ, ਹਜ਼ੂਰ ਕਹਿੰਦੇ ਭਾਈ ਗੁਰਮੁਖ ਪਿਆਰ ਦੇ ਵਿੱਚ ਵਾਹਿਗੁਰੂ ਦੇ ਗੁਣ ਗਾਉਂਦਾ ਹੈ ਅਤੇ ਗੁਰਮੁਖ ਨਿਰਣਾ ਕਰਨ ਰੂਪ ਨਿਰਤਕਾਰੀ ਵੀ ਕਰਦਾ ਹੈ। ਹਰ ਸੇਤੀ ਚਿਤ ਲਾਵਣੇ ਆ, ਅਤੇ ਫਿਰ ਉਹ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਆਪਣਾ ਚਿੱਤ ਜੋੜਦਾ ਹੈ, ਮੈਂ ਉਸ ਤੋਂ ਬਲਿਹਾਰ ਜਾਂਦਾ ਹਾਂ। ਲਓ ਹੁਣ ਆਰੰਭ ਤੋਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਗੁਰਮੁਖ ਦੀ ਹੀ ਮਹਿਮਾ ਉਚਾਰਨ ਕਰਦੇ ਹਨ। ਗੁਰਮੁਖ ਕੌਣ ਹੈ? ਜਿਹੜਾ ਗੁਰੂ ਦੇ ਸਨਮੁਖ ਹੋ ਗਿਆ। ਦੂਸਰੀ ਗੁਰਮੁਖ ਦੀ ਸਟੇਜ ਹੈ ਜਿਹੜਾ ਗੁਰੂ ਨੂੰ ਸਮਰਪਿਤ ਹੋ ਗਿਆ। ਤਨ ਮਨ ਧਨ ਸਭ ਸੌਂਪ ਗੁਰ ਕੋ, ਹੁਕਮ ਮੰਨਿਆ ਪਾਈਐ। ਅਸਲੀ ਗੁਰਮੁਖ ਦੀ ਅਵਸਥਾ ਇਹ ਹੈ ਜਿਹੜਾ ਗੁਰੂ ਦੇ ਨਾਲ ਅਭੇਦ ਹੋ ਗਿਆ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਹੁਣ ਉਸ ਗੁਰਮੁਖ ਦੀ ਅਵਸਥਾ ਬਿਆਨ ਕਰ ਰਹੇ ਹਨ। ਆਪ ਸੰਗਤਾਂ ਪ੍ਰੇਮ ਦੇ ਨਾਲ ਸੁਣੋ ਅਤੇ ਇੱਕ ਵਾਰੀ ਪਿਆਰ ਦੇ ਵਿੱਚ ਆ ਕੇ आखो सतनाम श्री वाहे गुरु साहेब जियो।
माझ महला तीजा गुरमुख मिले मिलाए आपे।
साहिब सतगुरु सच्चे पातशाह फरमाउंदे हन गुरमुखो गुरमुख मिले, जेड़ा गुरु दे सन्मुख रहण वाला गुरमुख व्यक्ति है उही उस परमात्मा नूं मिलदा है। मिलदा किवें है? मिलाए आपे अकाल पुरख वाहिगुरु परमेश्वर उसनूं आप ही मिलाउंदे। इहदा मतलब यह है गुरमुख व्यक्ति ही अकाल पुरख वाहिगुरु नूं मिलदा है, ते मिलदा भी उदों है जदों अकाल पुरख वाहिगुरु उसनूं अपने नाल मिला लवे।
काल ना जो है दुख ना संतापे।
जदों कोई अकाल पुरख वाहिगुरु परमेश्वर दे नाल मिल जांदा है तां हजूर फरमाउंदे ने काल ना जो है उसनूं काल भी ताड़ नहीं सकदा। जोहै दा अर्थ हुंदा है कैरी अख दे नाल वेखना, गुस्से दे नाल झाकना। हजूर कहिंदे ने काल ना जो है उसनूं काल भी ताड़ नहीं सकदा। दुख ना संतापे, ते ना ही कोई दुख आके उसनूं संताप दिंदा है।
ओ मैं मार बंधन सब तोड़े गुरमुख शब्द सुहावणिया।
साहिब सतगुरु सच्चे पातशाह फरमाउंदे ने भाई गुरमुख व्यक्ति हौमै नूं मार के सारे बंधन तोड़ देंदा है, क्योंकि सब तों वड्डा बंधन हौमै दा है। जदों हौमै मर जावे ते फिर बाकी रोग सारे ही कटे जांदे हन। हजूर फरमाउंदे ने गुरमुख हौमै नूं मार के सारे बंधन तोड़ देंदा है। गुरमुख शब्द सुहावने आ, जिहड़ा गुरमुख व्यक्ति है वह गुरु शब्द राही सुहावने आ अपने जीवन नूं सुहावना बना लैंदा है।
वारी जियो वारी हर हर नाम सुहावने आ, गुरमुख गावे गुरमुख नाचे हर सीती चित लावणिया रहाओ।
साहिब सतगुरु सच्चे पातशाह फरमाउंदे ने कि गुरमुखो मैं उन्हां गुरमुख व्यक्तियां तो मन बाणी शरीर करके बलिहार जाना हाँ, हर हर नाम सुहावणे आ जिहड़े वाहिगुरु 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 नाम नूं जप के सुहावणे आ, जिन्हां ने जीवन नूं सुहावना बना लिया है। गुरमुख गावै गुरमुख नाचै, जिहड़ा गुरमुख व्यक्ति है वह कदे कदे प्यार दे विच आ के वाहिगुरु दे गुण गाउंदा है, कीर्तन करदा है, ते गुरमुख नाचै, ते कदे कदे गुरमुख व्यक्ति गुरबाणी दी विचार ते गुरु शब्द दा निर्णा भी करदा है। हर सेती चित लावणे आ, ते फिर वाहिगुरु दे नाल अपना चित जोड़ी रखदा है।
गुरमुख जीवै मरे परवान।
विश्राम दे के साहिब सतगुरु सच्चे पातशाह अगे फरमाउंदे हन गुरमुख जीवै मरे परवान। भाई जिहड़ा गुरमुख व्यक्ति है वह चाहे जिउंदा है ते मरे चाहे मर जांदा है, ओ दोवें हालतां विच परवान हुंदा है।
आर जा ना छीजै शब्द पछाण।
साहिब सतगुरु सच्चे पातशाह फरमाउंदे ने भाई जिहड़ी गुरमुख दी आर जा उमर है उह छीजै दा अर्थ है नाश नहीं हुंदी। इहदा मतलब यह है जिहड़ा गुरमुख व्यक्ति है वह अपनी उमर नूं व्यर्थ नहीं गवाउंदा, वह सुआस सुआस सिमरन करदा है, परोपकार दे कम करदा है, सेवा भी करदा है। इस ढंग दे नाल गुरमुख दी आरजा छजदी नहीं, शब्द पछाण ओ गुरु शब्द नूं जीवन दा उद्देश पछाण लैंदा है।
गुरमुख मारे ना काल ना खाए ਗੁਰਮੁਖ ਸੱਚ ਸਮਾਵਣਿਆ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਜਿਹੜਾ ਗੁਰਮੁਖ ਵਿਅਕਤੀ ਹੈ ਨਾ ਉਹ ਕਦੀ ਮਰਦਾ ਹੈ ਨਾ ਹੀ ਕਦੀ ਉਸਨੂੰ ਕਾਲ ਰੂਪੀ ਅਜਗਰ ਖਾਂਦਾ ਹੀ ਹੈ। ਗੁਰਮੁਖ ਸੱਚ ਸਮਾਵਣਿਆ ਕਿਉਂਕਿ ਗੁਰਮੁਖ ਵਾਹਿਗੁਰੂ ਦਾ ਨਾਮ ਜਪਦਾ ਅਤੇ ਨਾਮ ਜਪਦਾ ਜਪਦਾ ਉਸ ਅਕਾਲ ਪੁਰਖ ਵਾਹਿਗੁਰੂ ਦੇ ਵਿੱਚ ਅਭੇਦ ਹੋ ਜਾਂਦਾ ਹੈ।
ਗੁਰਮੁਖ ਹਰ ਦਰ ਸੋਭਾ ਪਾਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਜਿਹੜਾ ਗੁਰਮੁਖ ਵਿਅਕਤੀ ਹੈ ਉਹ ਪਰਮੇਸ਼ਰ ਦੀ ਦਰਗਾਹ ਦੇ ਵਿੱਚ ਵੀ ਅਥਵਾ ਸੱਚਖੰਡ ਦਰਬਾਰ ਦੇ ਅੰਦਰ ਵੀ ਸੋਭਾ ਪ੍ਰਾਪਤ ਕਰਦਾ ਹੈ।
ਗੁਰਮੁਖ ਵਿੱਚ ਆਪ ਗਵਾਏ।
ਕਿਉਂਕਿ ਜਿਹੜਾ ਗੁਰਮੁਖ ਵਿਅਕਤੀ ਹੈ ਉਹ ਆਪਣੇ ਮਨ ਦੇ ਵਿੱਚੋਂ ਆਪਾ ਭਾਵ ਖੁਦੀ ਦਾ ਭਾਵ ਹੰਕਾਰ ਗੁਆ ਦਿੰਦਾ ਹੈ, ਇਸੇ ਕਰਕੇ ਉਹ ਵਾਹਿਗੁਰੂ ਦੀ ਦਰਗਾਹ ਦੇ ਵਿੱਚ ਵੀ ਸੋਭਾ ਪ੍ਰਾਪਤ ਕਰਦਾ ਹੈ।
ਆਪ ਤਾਰੇ ਕੁਲ ਸਗਲੇ ਤਾਰੇ ਗੁਰਮੁਖ ਜਨਮ ਸਵਾਰਣਿਆ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਗੁਰਮੁਖ ਜਨ ਆਪ ਵੀ ਤਰ ਜਾਂਦਾ ਹੈ ਤੇ ਸਾਰੀਆਂ ਕੁਲਾਂ ਨੂੰ ਵੀ ਤਾਰ ਦਿੰਦਾ ਹੈ। ਇੱਕ ਨਾਦੀ ਕੁਲ ਹੈ, ਦੂਸਰੀ ਬਿੰਦੀ ਕੁਲ ਹੈ, ਭਾਵ ਆਪਣੇ ਪਰਿਵਾਰ ਨੂੰ ਵੀ, ਰਿਸ਼ਤੇਦਾਰਾਂ ਨੂੰ ਵੀ ਤੇ ਨਾਲ ਸੰਗੀਆਂ ਸਾਥੀਆਂ ਨੂੰ ਵੀ ਤਾਰ ਦਿੰਦਾ ਹੈ। ਗੁਰਮੁਖ ਜਨਮ ਸਵਾਰਣਿਆ, ਹਜ਼ੂਰ ਕਹਿੰਦੇ ਭਾਈ ਗੁਰਮੁਖ ਵਿਅਕਤੀ ਆਪਣੇ ਜਨਮ ਨੂੰ ਸਵਾਰ ਲੈਂਦਾ।
ਗੁਰਮੁਖ ਦੁੱਖ ਕਦੇ ਨਾ ਲੱਗੇ ਸਰੀਰ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਜਿਹੜਾ ਗੁਰਮੁਖ ਵਿਅਕਤੀ ਹੁੰਦਾ ਉਹਦੇ ਸਰੀਰ ਦੇ ਅੰਦਰ ਕਦੇ ਵੀ ਦੁੱਖ ਨਹੀਂ ਵਿਆਪਦਾ, ਕਦੇ ਵੀ ਦੁੱਖ ਨਹੀਂ ਲੱਗਦਾ।
ਗੁਰਮੁਖ ਹਾਂ ਮੈਂ ਚੁੱਕੈ ਨਾ ਪੀਰ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਗੁਰਮੁਖ ਹਉਮੈ ਚੁੱਕੈ ਪੀਰ। ਜਿਹੜਾ ਗੁਰਮੁਖ ਵਿਅਕਤੀ ਹੈ ਔਰ ਉਹਦੇ ਅੰਦਰੋਂ ਜਿਹੜੀ ਹਉਮੈ ਦੀ ਪੀੜ ਹੈ, ਹਉਮੈ ਦੀ ਚੀਸ ਹੈ ਤੇ ਜਿਹੜੀ ਹਉਮੈ ਦੀ ਵੇਦਨਾ ਹੈ ਉਹ ਚੁੱਕੀ ਜਾਂਦੀ ਹੈ, ਕਿਉਂਕਿ ਗੁਰਮੁਖ ਇਸ ਹਉਮੈ ਦੇ ਕੰਡੇ ਨੂੰ ਬਾਹਰ ਕੱਢ ਦਿੰਦਾ ਹੈ। ਤੇ ਯਾਦ ਰੱਖੋ, ਜਿੰਨਾ ਚਿਰ ਤੱਕ ਕਿਸੇ ਦੇ ਪੈਰ ਦੇ ਵਿੱਚ ਕੰਡਾ ਖੁਭਿਆ ਹੋਵੇ ਤੇ ਉਹਨਾਂ ਚਿਰ ਤੱਕ ਹੀ ਚੀਸ ਪੈਂਦੀ ਹੈ, ਰੜਕ ਪੈਂਦੀ ਹੈ, ਤੇ ਜਦੋਂ ਕੰਡਾ ਕੱਢ ਦੇਈਏ ਤੇ ਨਾਲ ਹੀ ਉਹ ਚੀਸ ਵੀ ਹਟ ਜਾਂਦੀ ਹੈ। ਇਸੇ ਲਈ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਗੁਰਮੁਖ ਵਿਅਕਤੀ ਦੇ ਸਰੀਰ ਦੇ ਅੰਦਰ ਕਦੇ ਵੀ ਦੁੱਖ ਨਹੀਂ ਲੱਗਦਾ, ਕਿਉਂਕਿ ਗੁਰਮੁਖ ਦੇ ਅੰਦਰੋਂ ਜਿਹੜੀ ਹਉਮੈ ਦੀ ਪੀੜ ਹੈ ਉਹ ਨਿਕਲ ਜਾਂਦੀ ਹੈ, ਹਉਮੈ ਦਾ ਕੰਡਾ ਨਿਕਲ ਜਾਂਦਾ ਹੈ, ਉਹਦੇ ਨਾਲ ਉਸਦੀ ਚੀਸ ਵੀ ਖਤਮ ਹੋ ਜਾਂਦੀ ਹੈ।
ਗੁਰਮੁਖ ਮਨ ਨਿਰਮਲ ਫਿਰ ਮੈਲ ਨਾ ਲਾਗੈ, ਗੁਰਮੁਖ ਸਹਿਜ ਸਮਾਵਣਿਆ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਜਿਹੜਾ ਗੁਰਮੁਖ ਵਿਅਕਤੀ ਹੈ ਉਸਦਾ ਮਨ ਵੀ ਨਿਰਮਲ ਹੋ ਜਾਂਦਾ ਤੇ ਫਿਰ ਐਸਾ ਨਿਰਮਲ ਹੁੰਦਾ ਹੈ ਫਿਰ ਮੈਲ ਨਾ ਲੱਗੇ, ਉਸਨੂੰ ਕਦੇ ਫਿਰ ਦੁਬਾਰਾ ਮੈਲ ਲੱਗਦੀ ਹੀ ਨਹੀਂ। ਗੁਰਮੁਖ ਸਹਿਜ ਸਮਾਵਣਿਆ ਤੇ ਜਿਹੜਾ ਗੁਰਮੁਖ ਵਿਅਕਤੀ ਹੈ ਉਹ ਪਾਈ ਜਿਹੜੀ ਸਹਿਜ ਅਵਸਥਾ ਹੈ, ਤੁਰਿਆ ਅਵਸਥਾ ਹੈ, ਉਹਦੇ ਵਿੱਚ ਲੀਨ ਹੋ ਜਾਂਦਾ ਹੈ।
ਗੁਰਮੁਖ ਨਾਮ ਮਿਲੈ ਵਡਿਆਈ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਪਾਈ ਗੁਰਮੁਖ ਵਿਅਕਤੀ ਨੂੰ ਵਾਹਿਗੁਰੂ ਦੀ ਦਰਗਾਹ ਦੇ ਵਿੱਚੋਂ ਨਾਮ ਰੂਪ ਵਡਿਆਈ ਮਿਲਦੀ ਹੈ, ਕਿਉਂਕਿ ਨਾਮ ਦੀ ਵਡਿਆਈ ਸਭ ਤੋਂ ਉੱਚੀ ਵਡਿਆਈ ਹੈ। ਜਿਸਨੂੰ ਨਾਮ ਪ੍ਰਾਪਤ ਹੋ ਜਾਵੇ, ਸਭ ਵਡਿਆਈਆਂ ਹਰ ਨਾਮ ਵਿੱਚ ਹਰ ਗੁਰਮੁਖ ਤੇ ਆਈਐ। ਜੇ ਵਸਤ ਮੰਗੀਐ ਸਾਈ ਪਾਈਐ, ਜੇ ਨਾਮ ਚਿੱਤ ਲਾਈਐ। ਹਜ਼ੂਰ ਫਰਮਾਉਂਦੇ ਨੇ ਗੁਰਮੁਖ ਨੂੰ ਨਾਮ ਦੀ ਵਡਿਆਈ ਮਿਲਦੀ ਜਿਸ ਦੇ ਵਿੱਚ ਸਾਰੀਆਂ ਵਡਿਆਈਆਂ ਹਨ।
ਗੁਰਮੁਖ ਗੁਣ ਗਾਵੈ ਸੋਭਾ ਪਾਈ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਗੁਰਮੁਖ ਵਿਅਕਤੀ ਹਮੇਸ਼ਾ ਲਈ ਵਾਹਿਗੁਰੂ ਦੇ ਗੁਣ ਗਾਉਂਦਾ ਹੈ, ਕੀਰਤਨ ਕਰਦਾ ਹੈ, ਸੋਭਾ ਪਾਈ। ਇਸ ਢੰਗ ਦੇ ਨਾਲ ਉਸਨੇ ਸੋਭਾ ਪ੍ਰਾਪਤ ਕਰ ਲਈ ਹੈ।
ਸਦਾ ਆਨੰਦ ਰਹੇ ਦਿਨ ਰਾਤੀ ਗੁਰਮੁਖ ਸ਼ਬਦ ਕਰਾਵਣਿਆ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਜਿਹੜਾ ਗੁਰਮੁਖ ਵਿਅਕਤੀ ਹੈ ਸ਼ਬਦ ਕਰਾਵਣਿਆ, ਬਈ ਉਹ ਆਪ ਵੀ ਸ਼ਬਦ ਦੀ ਕਮਾਈ ਕਰਦਾ ਹੈ, ਸ਼ਬਦ ਨੂੰ ਕਮਾਉਂਦਾ ਹੈ ਤੇ ਦੂਸਰਿਆਂ ਦੇ ਪਾਸੋਂ ਵੀ ਸ਼ਬਦ ਦੀ ਕਮਾਈ ਕਰਵਾਉਂਦਾ। ਇਸ ਢੰਗ ਦੇ ਨਾਲ ਸਦਾ ਆਨੰਦ ਰਹੇ ਦਿਨ ਰਾਤੀ, ਉਹ ਰਾਤ ਦਿਨ ਹਮੇਸ਼ਾ ਲਈ ਆਨੰਦ ਵਿੱਚ ਰਹਿੰਦਾ ਹੈ।
ਗੁਰਮੁਖ ਅਨ ਦਿਨ ਸ਼ਬਦ ਰਾਤਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿਹੜਾ ਗੁਰਮੁਖ ਵਿਅਕਤੀ ਹੈ ਉਹ ਰਾਤ ਦਿਨ ਨਾਮ ਬਾਣੀ ਦੇ ਰੰਗ ਵਿੱਚ ਹੀ ਰੰਗਿਆ ਰਹਿੰਦਾ ਹੈ।
ਗੁਰਮੁਖ ਜੁਗ ਚਾਰੇ ਹੈ ਜਾਤਾ।
ਜਿਹੜਾ ਗੁਰਮੁਖ ਵਿਅਕਤੀ ਹੈ ਉਹ ਆਪਣੀ ਕਰਨੀ ਦਾ ਸਦਕਾ ਚਾਰੇ ਯੁਗਾਂ ਦੇ ਵਿੱਚ ਜਾਣਿਆ ਜਾਂਦਾ ਹੈ। ਆ ਵੇਖ ਲਓ, ਜਿਹੜੇ ਦੁਨੀਆਂ ਦੇ ਬੜੇ ਬੜੇ ਬਾਦਸ਼ਾਹ ਨੇ, ਰਾਜੇ ਮਹਾਰਾਜੇ ਹੋਏ ਨੇ, ਉਹਨਾਂ ਨੂੰ ਦੁਨੀਆਂ ਭੁੱਲ ਜਾਂਦੀ ਹੈ, ਤੇ ਪਰ ਵਾਹਿਗੁਰੂ ਦੇ ਭਗਤਾਂ ਨੂੰ ਦੁਨੀਆਂ ਯਾਦ ਕਰਦੀ ਹੈ।
ਗੁਰਮੁਖ ਗੁਣ ਗਾਵੇ ਸਦਾ ਨਿਰਮਲ, ਸ਼ਬਦੇ ਭਗਤ ਕਰਾਵਣਿਆ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਗੁਰਮੁਖ ਵਿਅਕਤੀ ਹਮੇਸ਼ਾ ਲਈ ਵਾਹਿਗੁਰੂ ਦੇ ਗੁਣ ਗਾਉਂਦਾ ਹੈ ਤੇ ਸਦਾ ਹੀ ਨਿਰਮਲ ਹੋ ਜਾਂਦਾ, ਕਿਉਂਕਿ ਸਤਿਗੁਰੂ ਦੇ ਬਚਨ ਨੇ, ਗੁਣ ਗਾਵਤ ਤੇਰੀ ਉਤਰਸ ਮੈਲ, ਬਿਨ ਸਜਾਏ ਹੋਮੈ ਬਿਖ ਫੈਲ, ਸ਼ਬਦੇ ਭਗਤ ਕਰਾਵਣਿਆ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਗੁਰੂ ਸ਼ਬਦ ਦੁਆਰਾ ਜਿਹੜਾ ਗੁਰਮੁਖ ਵਿਅਕਤੀ ਹੈ ਆਪ ਵੀ ਭਗਤੀ ਕਰਦਾ ਹੈ ਤੇ ਦੂਸਰਿਆਂ ਤੋਂ ਵੀ ਭਗਤੀ ਕਰਵਾਉਂਦਾ ਹੈ।
ਬਾਜ ਗੁਰੂ ਹੈ ਅੰਧ ਅੰਧਾਰਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਬਿਨਾਂ ਸਤਿਗੁਰੂ ਤੋਂ ਸੰਸਾਰ ਦੇ ਵਿੱਚ ਤਾਂ ਅੰਧ ਅੰਧਾਰਾ ਕੁੱਪ ਹਨੇਰਾ ਹੀ ਛਾਇਆ ਹੋਇਆ। ਜਿਵੇਂ ਸ੍ਰੀ ਆਸਾ ਜੀ ਦੀ ਵਾਰ ਦੇ ਪਹਿਲੇ ਸ਼ਲੋਕ ਦੇ ਵਿੱਚ ਸਤਿਗੁਰੂ ਨੇ ਫਰਮਾਇਆ ਹੈ, ਜੇ ਸੋ ਚੰਦਾ ਉਗਵੇ ਹੈ, ਸੂਰਜ ਚੜ੍ਹੇ ਹਜ਼ਾਰ, ਏਤੇ ਚਾਨਣ ਹੁੰਦੇ ਆ ਗੁਰਬਿਨ ਘੋਰ ਅੰਧਾਰ। ਮਨੁੱਖੀ ਮਨਾਂ ਦੇ ਅੰਦਰ ਬਿਨਾਂ ਗੁਰੂ ਤੋਂ ਕੁੱਪ ਹਨੇਰਾ ਛਾਇਆ ਹੋਇਆ ਹੈ।
ਜਮਕਾਲ ਗਰਠੇ ਕਰਹਿ ਪੁਕਾਰਾ।
ਜਿਤਨੇ ਵੀ ਅਗਿਆਨੀ ਲੋਕ ਨੇ ਉਹ ਜਮਕਾਲ ਨੇ ਪਕੜੇ ਹੋਏ ਨੇ, ਉਹ ਜਮਕਾਲ ਦੇ ਗ੍ਰਸੇ ਹੋਏ, ਜਮਕਾਲ ਦੇ ਪਕੜੇ ਹੋਏ। ਕਰਹਿ ਪੁਕਾਰਾ ਤੇ ਭਾਈ ਉਹ ਪੁਕਾਰਾਂ ਕਰਦੇ ਨੇ, ਚੀਕਾਂ ਮਾਰਦੇ ਨੇ, ਕੂਕਾਂ ਮਾਰਦੇ ਨੇ, ਫਰਿਆਦਾਂ ਕਰਦੇ ਨੇ, ਬੋੜੀਆਂ ਕਰਦੇ ਨੇ ਵੀ ਸਾਨੂੰ ਕੋਈ ਬਚਾ ਲਓ।
ਅੰਧ ਰੋਗੀ ਬਿਸ਼ਟਾ ਕੇ ਕੀੜੇ, ਬਿਸ਼ਟਾ ਮਹਿ ਦੁੱਖ ਪਾਵਣਿਆ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿਹੜੇ ਮਨਮੁਖ ਲੋਕ ਨੇ ਉਹ ਤਾਂ ਰਾਤ ਦਿਨ ਹੀ ਰੋਗੀ ਨੇ। ਕਿਉਂ? ਬਿਸ਼ਟਾ ਕੇ ਕੀੜੇ, ਉਹ ਤੇ ਭਾਈ ਵਿਸ਼ਿਆਂ ਰੂਪੀ ਵਿਸ਼ਟਾ ਦੇ ਕੀੜੇ ਬਣੇ ਹੋਏ ਨੇ। ਬਸ ਦਿਨ ਰਾਤ ਉਹਨਾਂ ਦਾ ਧਿਆਨ ਵਿਸ਼ੇ ਵਿਕਾਰਾਂ ਦੇ ਵਿੱਚ ਹੀ ਖਚਤ ਹੋਇਆ ਰਹਿੰਦਾ ਹੈ। ਵਿਸ਼ਟਾ ਮੈਂ ਦੁੱਖ ਪਾਵਣਿਆ, ਤੀਸਰਾ ਵਿਸ਼ਿਆਂ ਦੀ ਵਿਸ਼ਟਾ ਦੇ ਵਿੱਚ, ਗੰਦਗੀ ਦੇ ਵਿੱਚ ਖਚਤ ਹੋ ਕੇ ਉਹ ਮਹਾਨ ਦੁੱਖ ਪ੍ਰਾਪਤ ਕਰਦੇ ਹਨ।
ਗੁਰਮੁਖ ਆਪੇ ਕਰੇ ਕਰਾਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿਹੜਾ ਗੁਰਮੁਖ ਵਿਅਕਤੀ ਹੈ ਉਹ ਇਹ ਸਮਝਦਾ ਹੈ ਵੀ ਉਹ ਅਕਾਲ ਪੁਰਖ ਵਾਹਿਗੁਰੂ ਬਈ ਸਭ ਕੁਛ ਆਪ ਕਰਦਾ ਤੇ ਆਪ ਹੀ ਕਰਵਾਉਂਦਾ ਹੈ।
ਗੁਰਮੁਖ ਹਿਰਦੈ ਬੁੱਠਾ ਆਪ ਆਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਗੁਰਮੁਖਾਂ ਦੇ ਹਿਰਦੇ ਵਿੱਚ ਉਹ ਅਕਾਲ ਪੁਰਖ ਵਾਹਿਗੁਰੂ ਆਪ ਹੀ ਆ ਕੇ ਵਸ ਗਿਆ, ਕਿਉਂਕਿ ਜਿਹੜੇ ਗੁਰਮੁਖ ਨੇ ਉਹ ਉਸ ਅਕਾਲ ਪੁਰਖ ਵਾਹਿਗੁਰੂ ਦਾ ਸਿਮਰਨ ਕਰਦੇ ਨੇ ਤੇ ਉਸਦੇ ਨਾਲ ਪਿਆਰ ਕਰਦੇ ਨੇ। ਜਿਹੜਾ ਕਿਸੇ ਨੂੰ ਪ੍ਰੇਮ ਦੇ ਨਾਲ ਚੇਤੇ ਕਰਦਾ ਹੈ ਤੇ ਫਿਰ ਉਹਦੀ ਯਾਦ ਸਾਡੇ ਮਨ ਦੇ ਵਿੱਚ ਵਸ ਹੀ ਜਾਂਦੀ ਹੈ। ਹਜ਼ੂਰ ਕਹਿੰਦੇ ਨੇ ਗੁਰਮੁਖਾਂ ਦੇ ਹਿਰਦੇ ਵਿੱਚ ਉਹ ਅਕਾਲ ਪੁਰਖ ਵਾਹਿਗੁਰੂ ਆਪ ਆ ਕੇ ਵਸ ਗਿਆ ਹੈ।
ਨਾਨਕ ਨਾਮ ਮਿਲੈ ਵਡਿਆਈ, ਪੂਰੇ ਗੁਰ ਤੇ ਪਾਵਣਿਆ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਗੁਰੂ ਘਰ ਦੇ ਅੰਦਰ ਨਾਨਕ ਨਾਮ ਮਿਲੈ ਵਡਿਆਈ, ਵੀ ਨਾਮ ਦੁਆਰਾ ਵਡਿਆਈ ਪ੍ਰਾਪਤ ਹੁੰਦੀ ਹੈ ਤੇ ਨਾਮ ਕਿੱਥੋਂ ਮਿਲਦਾ ਹੈ? ਪੂਰੇ ਗੁਰ ਤੇ ਪਾਵਣਿਆ, ਤੇ ਭਾਈ ਨਾਮ ਪੂਰੇ ਗੁਰੂ ਤੋਂ ਪ੍ਰਾਪਤ ਹੁੰਦਾ ਤੇ ਨਾਮ ਦੁਆਰਾ ਵਡਿਆਈ ਮਿਲਦੀ ਹੈ।
ਆਜ ਮਹਿਲਾ ਤੀਜਾ ਏਕਾ ਜੋਤ, ਜੋਤ ਹੈ ਸਰੀਰਾ।
ਸਾਹਿਬ ਸਤਿਗੁਰੂ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਹੁਣ ਅੱਗੇ ਫੇਰ ਗੁਰਮੁਖਾਂ ਤੇ ਮਨਮੁਖਾਂ ਦੀ ਹੀ ਅਵਸਥਾ ਦਾ ਨਿਰਣਾ ਕਰਦੇ ਹਨ। ਹਉ ਵਾਰੀ ਜੀਉ ਵਾਰੀ ਹਰ ਸੱਚੇ ਕੇ ਗੁਣ ਗਾਵਣਿਆ ਬਾਜ ਗੁਰੂ ਕੋ ਸਹਿਜ ਨਾ ਪਾਏ ਗੁਰਮੁਖ ਸਹਿਜ ਸਮਾਵਣਿਆ ਰਹਾਓ। ਹਜ਼ੂਰ ਫਰਮਾਉਂਦੇ ਨੇ ਮੈਂ ਮਨ ਕਰਕੇ ਬਾਣੀ ਕਰਕੇ ਸਰੀਰ ਕਰਕੇ ਐ ਪਿਆਰੇ ਜੀਉ ਉਹਨਾਂ ਗੁਰਮੁਖਾਂ ਤੋਂ ਸਦਕੇ ਜਾਣਾ ਹਾਂ ਹਰ ਸੱਚੇ ਕੇ ਗੁਣ ਗਾਵਣਿਆ ਜਿਹੜੇ ਉਹ ਸੱਚੇ ਅਕਾਲ ਪੁਰਖ ਵਾਹਿਗੁਰੂ ਦੇ ਗੁਣਾਂ ਨੂੰ ਗਾਉਂਦੇ ਨੇ। ਐਵੇਂ ਦੁਨੀਆਂ ਦੀ ਝੂਠੀ ਖੁਸ਼ਾਮਤ ਨਹੀਂ ਕਰਦੇ। ਆਮ ਲੋਕਾਂ ਦਾ ਸੁਭਾਅ ਬਣਿਆ ਹੋਇਆ ਜੇ ਕੋਈ ਰਾਜਨੀਤਿਕ ਕੋਈ ਬੰਦਾ ਆ ਜਾਂਦਾ ਹੈ ਅਤੇ ਲੋਕ ਉਹਦਾ ਨਾਂ ਲੈ ਕੇ ਨਾਅਰੇ ਬੁਲਾਉਣ ਲੱਗ ਜਾਂਦੇ ਨੇ ਅਤੇ ਇਸੇ ਤਰ੍ਹਾਂ ਕੁਝ ਲੋਕਾਂ ਦਾ ਸੁਭਾਅ ਹੁੰਦਾ ਹੈ ਜਦੋਂ ਕੋਈ ਧਾਰਮਿਕ ਵਿਅਕਤੀ ਦਰਬਾਰ ਦੇ ਵਿੱਚ ਸੰਗਤ ਵਿੱਚ ਆਉਂਦਾ ਹੈ ਅਤੇ ਉਸ ਵੇਲੇ ਵੀ ਉਹ ਜੈਕਾਰੇ ਛੱਡਣ ਲੱਗ ਜਾਂਦੇ ਨੇ। ਪਰ ਗੁਰਮੁਖਾਂ ਦੀ ਅਵਸਥਾ ਇਹ ਹੁੰਦੀ ਹੈ ਹਰ ਸੱਚੇ ਕੇ ਗੁਣ ਗਾਵਣੇ ਔਰ ਉਹ ਗੁਰੂ ਦੀ ਹਜ਼ੂਰੀ ਵਿੱਚ ਬੈਠ ਕੇ ਸੱਚੇ ਵਾਹਿਗੁਰੂ ਦੇ ਹੀ ਗੁਣਾਂ ਨੂੰ ਗਾਉਂਦੇ ਨੇ। ਉਸ ਤੋਂ ਬਿਨਾਂ ਉਹ ਹੋਰ ਕੋਈ ਗੱਲ ਕਰਦੇ ਹੀ ਨਹੀਂ। ਬਾਜ ਗੁਰੂ ਕੋ ਸਹਿਜ ਨਾ ਪਾਏ, ਹਜ਼ੂਰ ਕਹਿੰਦੇ ਭਾਈ ਗੁਰੂ ਤੋਂ ਬਿਨਾਂ ਕੋਈ ਵੀ ਸਹਿਜ ਦਾ ਅਰਥ ਹੈ ਗਿਆਨ, ਰੱਬੀ ਗਿਆਨ ਨਹੀਂ ਪ੍ਰਾਪਤ ਕਰ ਸਕਦਾ ਕਿਉਂਕਿ ਸਤਿਗੁਰੂ ਦੇ ਬਚਨ ਨੇ ਭਾਈ ਰੇ ਗੁਰਬਿਨ ਗਿਆਨ ਨਾ ਹੋਏ, ਪੁੱਛੋ ਬ੍ਰਹਮੇ ਨਾਰਦੈ ਵੇਦ ਵਿਆਸੈ ਕੋਈ। ਇੱਥੇ ਸਹਿਜ ਦਾ ਅਰਥ ਗਿਆਨ ਹੈ। ਗੁਰਮੁਖ ਸਹਿਜ ਸਮਾਵਣੇ ਆ ਅਤੇ ਭਾਈ ਜਿਹੜੇ ਗੁਰਮੁਖ ਨੇ ਉਹ ਗੁਰੂ ਦੇ ਪਾਸੋਂ ਸਹਿਜ ਗਿਆਨ ਨੂੰ ਪ੍ਰਾਪਤ ਕਰਕੇ ਅਤੇ ਅੱਗੇ ਜਿਹੜੀ ਸਹਿਜ ਤੁਰੀਆ ਅਵਸਥਾ ਹੈ ਉਹਦੇ ਵਿੱਚ ਲੀਨ ਹੋ ਜਾਂਦੇ ਹਨ। ਮੈਂ ਉਹਨਾਂ ਤੋਂ ਬਲਿਹਾਰ ਜਾਂਦਾ ਹਾਂ। ਹੁਣ ਆਰੰਭ ਤੋਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਹਨ ਗੁਰਮੁਖੋ ਏਕਾ ਜੋਤ, ਜੋਤ ਹੈ ਸਰੀਰਾ, ਉਸ ਅਕਾਲ ਪੁਰਖ ਵਾਹਿਗੁਰੂ ਦੀ ਇੱਕੋ ਹੀ ਜੋਤ ਹੈ। ਸਭ ਮੈਂ ਜੋਤ, ਜੋਤ ਹੈ ਸੋਏ, ਤਿਸਦਾ ਚਾਨਣ ਸਭ ਮੈਂ ਚਾਨਣ ਹੋਏ, ਜੋਤ ਹੈ ਸਰੀਰਾ। ਆ ਜਿੰਨੇ ਵੀ ਸਾਡੇ ਸਰੀਰ ਨੇ ਇਹਨਾਂ ਦੇ ਅੰਦਰ ਵੀ ਉਸੇ ਦੀ ਜੋਤ ਹੈ। ਇਹ ਸਰੀਰਾ ਮੇਰਿਆ ਹਰ ਤੋਂ ਮੈਂ ਜੋਤ ਰੱਖੀ ਤਾਂ ਤੂੰ ਜਗ ਮਹਿ ਆਇਆ। ਜੋਤ ਤੋਂ ਮੁਰਾਦ ਹੈ ਚੇਤਨ ਸੱਤਾ ਦਾ। ਉਸ ਵਾਹਿਗੁਰੂ ਪਰਮੇਸ਼ਰ ਦੀ ਚੇਤਨ ਸੱਤਾ ਸਰਵ ਵਿਆਪਕ ਹੈ। ਸਾਡੇ ਸਰੀਰ ਵਿੱਚ ਵੀ ਉਹਦੀ ਜੋਤ ਹੈ ਅਤੇ ਬਾਹਰ ਸੰਸਾਰ ਦੇ ਅੰਦਰ ਵੀ ਉਹਦੀ ਇੱਕ ਜੋਤ ਵਰਤ ਰਹੀ ਹੈ।
ਸ਼ਬਦ ਦਿਖਾਏ ਸਤਿਗੁਰ ਪੂਰਾ।
ਉਸ ਜੋਤ ਦੇ ਮਹਾਰਾਜ ਦਰਸ਼ਨ ਕਿਵੇਂ ਹੋ ਸਕਦੇ ਨੇ? ਤਾਂ ਹਜ਼ੂਰ ਕਹਿੰਦੇ ਨੇ ਸ਼ਬਦ ਦਿਖਾਏ ਸਤਿਗੁਰ ਪੂਰਾ, ਪੂਰਾ ਸਤਿਗੁਰੂ ਗੁਰੂ ਕੇ ਸ਼ਬਦ ਦੁਆਰਾ ਉਸ ਜੋਤ ਦੇ ਦਰਸ਼ਨ ਕਰਵਾ ਦਿੰਦੇ। ਜਦੋਂ ਪੂਰਾ ਗੁਰੂ ਕਿਸੇ 'ਤੇ ਮਿਹਰਬਾਨ ਹੋ ਜਾਵੇ ਅਤੇ ਸ਼ਬਦ ਸੁਰਤ ਦਾ ਅਭਿਆਸ ਕਰਵਾ ਕੇ ਉਹਨੂੰ ਫਿਰ ਉਸ ਜੋਤ ਦੇ ਦਰਸ਼ਨ ਕਰਵਾ ਦਿੰਦਾ ਹੈ।
ਆਪੇ ਫਰਕ ਕੀ ਤੋਨ ਘਾਟ ਅੰਤਰ, ਆਪੇ ਬਣਤ ਬਣਾਵਣਿਆ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਬਈ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੇ ਜਿਤਨੇ ਵੀ ਘਟ ਦਾ ਅਰਥ ਹੈ ਜੀਵ ਨੇ ਅਥਵਾ ਸਰੀਰ ਨੇ ਇਹਨਾਂ ਦੇ ਅੰਦਰ ਇੱਕ ਫਰਕ ਵੀ ਕੀਤਾ ਹੋਇਆ। ਕੁਝ ਨਾ ਕੁਝ ਅੰਤਰ, ਕੁਝ ਨਾ ਕੁਝ ਵੱਖਰਾਪਨ ਜ਼ਰੂਰ ਰੱਖਿਆ ਹੋਇਆ। ਤੁਸੀਂ ਹੁਣ ਵਿਚਾਰ ਕੇ ਦੇਖੋ ਆ ਕਿਤਨੀ ਮਨੁੱਖ ਸ੍ਰਿਸ਼ਟੀ ਹੈ। ਭਾਵੇਂ ਠੀਕ ਹੈ ਕਈ ਵਾਰੀ ਇੱਕ ਦੂਸਰੇ ਦੇ ਮਨੁੱਖ ਦੀਆਂ ਸ਼ਕਲਾਂ ਰਲ ਜਾਂਦੀਆਂ ਨੇ, ਮੁਹਾਂਦਰੇ ਰਲ ਜਾਂਦੇ ਨੇ, ਪਰ ਫਿਰ ਵੀ ਕੁਝ ਐਸੇ ਅੰਗ ਨੇ ਜਿਹੜੇ ਨਹੀਂ ਰਲ ਸਕਦੇ। ਆਮ ਤੌਰ 'ਤੇ ਤਿੰਨ ਚੀਜ਼ਾਂ ਨੇ, ਦਸਤਾਰ, ਗੁਫਤਾਰ ਅਤੇ ਰਫਤਾਰ। ਇਹ ਕਹਿੰਦੇ ਇੱਕ ਦੂਸਰੇ ਦੇ ਨਾਲ ਘੱਟ ਹੀ ਰਲਦੀਆਂ ਨੇ। ਜਾਂ ਸਾਡੇ ਸਰੀਰ ਦੇ ਜਿਵੇਂ ਹੁਣ ਅੰਗ ਨੇ ਆ ਫਿੰਗਰ ਪ੍ਰਿੰਟ ਲੈ ਜਾਂਦੇ ਨੇ, ਇਹ ਕਹਿੰਦੇ ਇੱਕ ਦੂਸਰੇ ਦੇ ਨਾਲ ਨਹੀਂ ਮਿਲਦੇ। ਅਤੇ ਆ ਜਿਹੜੀਆਂ ਅੱਖਾਂ ਦੀਆਂ ਸਾਡੀਆਂ ਚਿਮਣੀਆਂ ਨੇ ਅਤੇ ਜਾਂ ਇਹਨਾਂ ਦੇ ਅੰਦਰ ਜਿਹੜੀਆਂ ਉਹ ਸਾਡੇ ਨਿਸ਼ਾਨ ਨੇ ਕੋਈ ਕੁਦਰਤ ਨੇ ਬਣਾਏ ਹੋਏ, ਉਹ ਵੀ ਰਲਦੇ ਨਹੀਂ। ਇਹ ਵਾਹਿਗੁਰੂ ਪਰਮੇਸ਼ਰ ਦੀ ਹੀ ਇੱਕ ਮਹਾਨ ਕਰਾਮਾਤ ਹੈ। ਆਪੇ ਫਰਕ ਕੀਤੋਂ ਘੱਟ ਅੰਤਰ, ਜਿੰਨੇ ਵੀ ਸਰੀਰ ਨੇ, ਜਿਤਨੇ ਵੀ ਇਹ ਵੱਖੋ ਵੱਖਰੇ ਜੀਵ ਅਤੇ ਸਰੀਰ ਨੇ ਇਹਨਾਂ ਦੇ ਅੰਦਰ ਕੁਝ ਨਾ ਕੁਝ ਫਰਕ ਵੀ ਕੀਤਾ ਹੋਇਆ। ਆਪੇ ਬਣਤ ਬਣਾਵਣਿਆ, ਤੇ ਉਹ ਅਕਾਲ ਪੁਰਖ ਵਾਹਿਗੁਰੂ ਸਾਰਿਆਂ ਦੀ ਬਣਤ ਵੀ ਆਪ ਬਣਾਉਂਦਾ ਹੈ, ਸਾਰਿਆਂ ਦੀ ਘਾਟਤ ਵੀ ਆਪ ਘਟਦਾ ਹੈ।
ਓ ਵਾਰੀ ਜਿਉ ਵਾਰੀ ਹਰ ਸੱਚੇ ਕੇ ਗੁਣ ਗਾਵਣਿਆ, ਬਾਝ ਗੁਰੂ ਕੋ ਸਹਿਜ ਨ ਪਾਏ ਗੁਰਮੁਖ ਸਹਿਜ ਸਮਾਵਣਿਆ ਰਹਾਉ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਗੁਰਮੁਖੋ ਮੈਂ ਮਨ ਬਾਣੀ ਸਰੀਰ ਕਰਕੇ ਉਹਨਾਂ ਗੁਰਮੁਖਾਂ ਤੋਂ ਬਲਿਹਾਰ ਜਾਂਦਾ ਹਾਂ, ਹਰ ਸੱਚੇ ਕੇ ਗੁਣ ਗਾਵਣਿਆ, ਜਿਹੜੇ ਨਿਰੋਲ ਸੱਚੇ ਅਕਾਲ ਪੁਰਖ ਵਾਹਿਗੁਰੂ ਦੇ ਗੁਣਾਂ ਨੂੰ ਗਾਉਂਦੇ ਹਨ। ਬਾਝ ਗੁਰੂ ਕੋ ਸਹਿਜ ਨਾ ਪਾਏ, ਗੁਰੂ ਤੋਂ ਬਿਨਾਂ ਕੋਈ ਵੀ ਦੈਵੀ ਗਿਆਨ ਰੱਬੀ ਗਿਆਨ ਨੂੰ ਬ੍ਰਹਮ ਗਿਆਨ ਨੂੰ ਨਹੀਂ ਪ੍ਰਾਪਤ ਕਰ ਸਕਦਾ। ਗੁਰਮੁਖ ਸਹਿਜ ਸਮਾਵਣਿਆ, ਹਜ਼ੂਰ ਕਹਿੰਦੇ ਭਾਈ ਗੁਰੂ ਦੀ ਕਿਰਪਾ ਦੁਆਰਾ ਹੀ ਗੁਰਮੁਖ ਸਹਿਜ ਅਵਸਥਾ ਦੇ ਅੰਦਰ ਚੌਥੇ ਪਦਮੈ ਸਹਿਜ ਹੈ ਉਹਦੇ ਵਿੱਚ ਲੀਨ ਹੁੰਦੇ ਹਨ। ਹੁਣ ਸਾਹਿਬ ਸਤਿਗੁਰੂ ਵਿਸਰਾਮ ਦੇ ਕੇ ਅੱਗੇ ਫਰਮਾਉਂਦੇ ਹਨ,
ਆਪੇ ਸੋ ਹੈ ਆਪੇ ਜਗ ਮੋਹ ਹੈ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਅਕਾਲ ਪੁਰਖ ਵਾਹਿਗੁਰੂ ਦੀ ਸਿਫਤ ਕਰਦੇ ਹਨ, ਹੇ ਅਕਾਲ ਪੁਰਖ ਵਾਹਿਗੁਰੂ ਜੀ, ਤੁਸੀਂ ਆਪ ਹੀ ਸੰਸਾਰ ਦੇ ਵਿੱਚ ਸੁੰਦਰ ਰੂਪ ਹੋ ਕੇ ਸੁਹ ਹੈ ਸੋਭਾ ਨੂੰ ਪ੍ਰਾਪਤ ਕਰਦੇ ਹੋ, ਕਿਉਂਕਿ ਸਤਿਗੁਰੂ ਨੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਬਾਰੇ ਲਿਖਿਆ ਹੈ, ਮੇਰਾ ਸੁੰਦਰ ਸਵਾਮੀ ਜੀ ਹੁਣ ਚਰਨ ਕਮਲ ਪਗ ਸ਼ਰ। ਅਕਾਲ ਪੁਰਖ ਦੇ ਪਰਮੁਖ ਤਿੰਨ ਗੁਣ ਮੰਨੇ ਹਨ, ਸੱਤ ਸੁਹਾਣ ਸਦਾ ਮਨ ਚਾਓ। ਇੱਕ ਤਾਂ ਉਹ ਸੱਤ ਹੈ, ਹਮੇਸ਼ਾ ਰਹਿਣ ਵਾਲਾ ਹੈ, ਅਤੇ ਦੂਸਰਾ ਗੁਣ ਉਹਦਾ ਹੈ ਸੁਹਾਣ, ਸੌਂਦਰਜ ਸੁੰਦਰਤਾ। ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਵਰਗਾ ਸੁੰਦਰ ਵੀ ਹੋਰ ਕੋਈ ਨਹੀਂ ਹੈ। ਅੱਜ ਜਿੰਨੀ ਵੀ ਬਾਹਰ ਸੁੰਦਰਤਾ ਸਾਨੂੰ ਦਿਖਾਈ ਦਿੰਦੀ ਹੈ, ਇਹ ਉਸੇ ਸੋਮੇ ਤੋਂ ਪ੍ਰਗਟ ਹੋਈ ਹੈ। ਅਸਲੀ ਸੁੰਦਰਤਾ ਦਾ ਸੋਮਾ ਵੀ ਅਕਾਲ ਪੁਰਖ ਹੀ ਹੈ। ਇਸੇ ਲਈ ਤਾਂ ਸਤਿਗੁਰੂ ਨੇ ਬਾਣੀ ਵਿੱਚ ਇਹ ਵੀ ਲਿਖਿਆ ਹੈ, ਰੂਪਵੰਤ ਹੋਏ ਨਾਹੀਂ ਮੋਹ ਹੈ, ਪ੍ਰਭ ਕੀ ਜੋਤ ਸਗਲ ਕੱਟ ਸੋ ਹੈ। ਜੇ ਕੋਈ ਬਹੁਤੇ ਸੁੰਦਰ ਰੂਪ ਵਾਲਾ ਮਾਣ ਕਰੇ ਕਿ ਮੈਂ ਰੱਬ ਨੂੰ ਮੋਹਿਤ ਕਰ ਸਕਦਾ ਹਾਂ, ਪਰ ਹਜ਼ੂਰ ਕਹਿੰਦੇ ਇਹ ਸੁੰਦਰਤਾ ਲਈ ਕਿੱਥੋਂ ਹੈ? ਸੁੰਦਰਤਾ ਤਾਂ ਸੋਮਾ ਅਕਾਲ ਪੁਰਖ ਹੈ, ਅਤੇ ਫਿਰ ਕਿਵੇਂ ਤੁਸੀਂ ਉਸ ਨੂੰ ਮੋਹਿਤ ਕਰ ਸਕਦੇ ਹੋ? ਹਜ਼ੂਰ ਕਹਿੰਦੇ ਨੇ, ਹੇ ਵਾਹਿਗੁਰੂ ਜੀ, ਤੂੰ ਆਪੇ ਸੁਹ ਹੈ, ਤੁਸੀਂ ਆਪ ਹੀ ਸਭ ਤੋਂ ਸੁੰਦਰ ਰੂਪ ਧਾਰਨ ਕਰਕੇ ਸੰਸਾਰ ਦੇ ਵਿੱਚ ਸੋਭਾ ਪ੍ਰਾਪਤ ਕਰ ਰਹੇ ਹੋ, ਤੇ ਆਪ ਹੀ ਤੁਸੀਂ ਸਾਰੇ ਸੰਸਾਰ ਨੂੰ ਮੋਹਿਤ ਕਰ ਰਹੇ ਹੋ।
ਤੂੰ ਆਪੇ ਨਦਰੀ ਜਗਤ ਪਰੋਵ ਹੈ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਹੇ ਵਾਹਿਗੁਰੂ ਜੀ, ਤੁਸੀਂ ਆਪ ਹੀ ਆਪਣੀ ਦਿਵ ਦ੍ਰਿਸ਼ਟੀ ਦੁਆਰਾ ਸਾਰੇ ਸੰਸਾਰ ਨੂੰ ਪਰੋ ਕੇ ਰੱਖਦੇ ਹੋ। ਆ ਜਿਤਨਾ ਵੀ ਸੰਸਾਰ ਹੈ, ਜਿਤਨੇ ਵੀ ਜੀਵ ਜੰਤ ਨੇ, ਜ਼ਰਾ ਜ਼ਰਾ ਉਹਦੇ ਵਿੱਚ ਵਾਹਿਗੁਰੂ ਪਰਮੇਸ਼ਰ ਨੇ ਆਪਣੀ ਚੇਤਨ ਸੱਤਾ ਦਾ ਸੂਤ ਪਰੋਇਆ ਹੋਇਆ ਹੈ।
ਤੂੰ ਆਪੇ ਦੁੱਖ ਸੁਖ ਦੇਵ ਹੈ ਕਰਤੇ ਗੁਰਮੁਖ ਹਰ ਦੇ ਖਾਵਣਿਆ।
ਹੇ ਵਾਹਿਗੁਰੂ ਜੀ, ਤੁਸੀਂ ਆਪ ਹੀ ਇਹਨਾਂ ਜੀਵਾਂ ਨੂੰ ਕਰਮਾਂ ਦੇ ਅਨੁਸਾਰ ਦੁੱਖ ਤੇ ਸੁਖ ਦਿੰਦੇ ਹੋ, ਗੁਰਮੁਖ ਹਰ ਦੇ ਖਾਵਣਿਆ। ਤੇ ਮਹਾਰਾਜ, ਗੁਰੂ ਦੁਆਰਾ ਤੁਸੀਂ ਕਿਰਪਾ ਕਰਕੇ ਆਪਣੇ ਸਰੂਪ ਨੂੰ ਦਿਖਾਉਂਦੇ ਹੋ, ਕਿਉਂਕਿ ਵਾਹਿਗੁਰੂ ਦੇ ਦੀਦਾਰ ਗੁਰੂ ਦੀ ਕਿਰਪਾ ਨਾਲ ਹੀ ਹੁੰਦੇ ਨੇ। ਇਸੇ ਲਈ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਹੇ ਵਾਹਿਗੁਰੂ ਜੀ, ਉਂਝ ਤਾਂ ਤੈਨੂੰ ਕੋਈ ਨਹੀਂ ਦੇਖ ਸਕਦਾ, ਪਰ ਜਦੋਂ ਗੁਰੂ ਦੀ ਕਿਰਪਾ ਹੋ ਜਾਵੇ, ਗੁਰੂ ਗਿਆਨ ਦਾ ਸੁਰਮਾ ਅੱਖਾਂ ਵਿੱਚ ਪਾ ਦਿੰਦੇ ਨੇ, ਤੇ ਫਿਰ ਤੇਰੇ ਦੀਦਾਰ ਵੀ ਹੋ ਜਾਂਦੇ ਨੇ, ਗੁਰਮੁਖ ਹਰ ਦੇ ਖਾਵਣੇ ਆ। ਹੇ ਵਾਹਿਗੁਰੂ ਜੀ, ਗੁਰੂ ਦੁਆਰਾ ਤੂੰ ਆਪਣੇ ਆਪ ਨੂੰ ਪ੍ਰਗਟ ਕਰਕੇ ਦਿਖਾ ਦੇਣਾ।
ਆਪੇ ਕਰਤਾ ਕਰੇ ਕਰਾਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਉਹ ਕਰਤਾ ਪੁਰਖ ਵਾਹਿਗੁਰੂ ਭਾਈ ਆਪ ਹੀ ਸਭ ਕੁਛ ਕਰਦਾ ਹੈ ਤੇ ਆਪ ਹੀ ਕਰਾਉਂਦਾ ਹੈ।
ਆਪੇ ਸ਼ਬਦ ਗੁਰ ਮਨ ਵਸਾਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਜਦੋਂ ਕਿਸੇ ਤੇ ਵਾਹਿਗੁਰੂ ਦਿਆਲ ਹੋ ਜਾਂਦਾ ਹੈ, ਆਪੇ ਸ਼ਬਦ ਗੁਰ ਮਨ ਵਸਾਏ, ਫਿਰ ਗੁਰੂ ਦਾ ਸ਼ਬਦ ਵੀ ਉਹਦੇ ਮਨ ਦੇ ਵਿੱਚ ਵਸਾ ਦਿੰਦੇ। ਆ ਹੁਣ ਤੇ ਆਪਾਂ ਚਲੋ ਕਥਾ ਵੀ ਸੁਣਦੇ ਹਾਂ, ਬਾਣੀ ਵੀ ਸੁਣਦੇ ਹਾਂ, ਸੁਣ ਜ਼ਰੂਰ ਲੈਂਦੇ ਹਾਂ, ਪਰ ਮਨ ਦੇ ਵਿੱਚ ਵਸਦੀ ਨਹੀਂ।